ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਅੰਮ੍ਰਿਤ ਬਾਣੀ ਜੋ ਸਤਿਗੁਰ ਕੇ ਸਿੱਖਣ ਸੁਖ ਕਰਨੀ ਪਾਠਕ ਹਿਰਦੈ ਵਿਕਾਰ ਨਹਰਨੀ ਸ੍ਰੀ ਗੁਰਪ੍ਰਤਾਪ ਸੂਤ ਗ੍ਰੰਥ ਦਾ ਅੰਮ੍ਰਿਤ ਰੂਪ ਸ਼ਬਦ ਕੀਰਤਨ ਗੁਰੂ ਕੇ ਪਿਆਰੇ ਗੁਰੂ ਕੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਸ਼ਰਵਨ ਕੀਤਾ ਹੈ। ਦੀਨੇ ਕਾਂਗੜ ਦੀ ਮੁਕੱਦਸ ਧਰਤੀ ਤੇ ਆਪਣੇ ਮੁਰੀਦਾਂ ਆਪਣੇ ਸਾਧਕਾਂ ਆਪਣੇ ਸਿੱਖਾਂ ਦੇ ਛੋਟੇ ਜੇ ਰਾਜ ਭਾਗ ਦੇ ਕਿਲੇ ਦੇ ਮਹਿਲਾਂ ਵਿੱਚ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਾਲ ਕਿਲੇ ਦੇ ਵਾਰਸ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਫਤਿਹ ਦਾ ਪੱਤਰ ਲਿਖ ਰਹੇ ਹਨ ਉਸ ਫਤਿਹ ਦੇ ਪੱਤਰ ਦੇ ਅੱਜ ਦੇ ਵਿਚਾਰ ਦੇ ਆਰੰਭ ਵਿੱਚ ਦਸ਼ਮੇਸ਼ ਪਿਤਾ ਜੀ ਨੇ ਫਿਰ ਉਸੇ ਪੱਖ ਨੂੰ ਸਪਸ਼ਟ ਕੀਤਾ ਹੈ ਕਿ ਬਹੁਤ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਤੋਂ ਪਿੱਛੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਬਾਕੀ ਗੁਰੂਆਂ ਨੂੰ ਵੱਖ ਵੱਖ ਰੂਪਾਂ ਵਿੱਚ ਦੇਖਿਆ ਵੱਖ ਵੱਖ ਰੂਪਾਂ ਵਿੱਚ ਸਮਝਿਆ ਉਹਨਾਂ ਦੇ ਕਰਤੱਵ ਉਹਨਾਂ ਦੇ ਆਦਰਸ਼ ਵੀ ਕੁਝ ਲੋਕਾਂ ਨੇ ਵੱਖਰੇ ਰੂਪ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਹੈ ਪਰ ਦਸ਼ਮੇਸ਼ ਪਿਤਾ ਜੀ ਉਸ ਪੱਖ ਨੂੰ ਸਪਸ਼ਟ ਕਰ ਰਹੇ ਹਨ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ ਰਾਮ ਕਲੀ ਕੀ ਵਾਰ ਰਾਏ ਬਲਵੰਡਤੀ ਜੀ ਵਾਰ ਜੋਤ ਉਹ ਹੈ ਆਦਰਸ਼ ਉਹ ਹੈ ਜੁਗਤੀ ਵੀ ਉਹ ਹੈ ਜੇ ਤਬਦੀਲੀ ਆਈ ਤੇ ਸਿਰਫ ਸਰੀਰਾਂ ਵਿੱਚ ਜੇ ਪਰਿਵਰਤਨ ਆਇਆ ਤਾਂ ਆਕਾਰਾਂ ਵਿੱਚ ਜੇ ਕੁਝ ਥੋੜਾ ਜਿਹਾ ਵੱਖਰਾਪਨ ਲੋਕਾਂ ਨੇ ਦੇਖਿਆ ਤਾਂ ਨਾਵਾਂ ਵਿੱਚ ਵਾਸਤ ਵਿੱਚ ਇੱਕੋ ਹੀ ਰੂਪ ਹੈ ਇੱਕੋ ਹੀ ਜੋਤ ਹੈ ਇੱਕੋ ਹੀ ਆਦਰਸ਼ ਗੁਰੂ ਨਾਨਕ ਦੇਵ ਜੀ ਦੇ ਦਰ ਕਰਦਾ ਇਹ ਆਦਰਸ਼ ਰਿਹਾ ਹੈ ਜਿਸ ਦੀ ਵਿਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਹਾਗੜਾ ਰਾਗ ਦੇ ਆਪਣੇ ਮਨੋਹਰ ਸ਼ਬਦਾਂ ਵਿੱਚ ਕੀਤੀ ਹੈ ਜੋ ਸਰਨ ਆਵੈ ਤੇਸ ਕੰਠ ਲਾਵੈ ਇਹੋ ਬਿਰਧ ਸਵਾਮੀ ਸੰਧਾ ਵਿਹਾਗੜਾ ਛੰਤ ਮਹੱਲਾ ਪੰਜਵਾਂ ਗੁਰੂ ਨਾਨਕ ਦੇਵ ਜੀ ਦੇ ਦਾਰ ਘਰ ਵਿੱਚ ਕੋਈ ਵੀ ਮਨੁੱਖ ਆ ਜਾਵੇ ਕਿਸੇ ਮਜ਼ਹਬ ਨੂੰ ਮੰਨਣ ਵਾਲਾ ਆ ਜਾਵੇ ਕਿਸੇ ਧਰਮ ਦਾ ਧਰਮੀ ਮਨੁੱਖ ਆ ਜਾਵੇ ਕਿਸੇ ਤਰ੍ਹਾਂ ਦੇ ਵਿਚਾਰਾਂ ਵਾਲਾ ਵੀ ਆ ਜਾਵੇ ਗੁਰੂ ਜੀ ਨੇ ਹਮੇਸ਼ਾ ਉਸ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ ਉਹਨੂੰ ਆਪਣੇ ਗਲੇ ਲਗਾਇਆ ਹੈ ਤੇ ਗਲੇ ਲਗਾਉਣ ਵਾਲੇ ਨੂੰ ਕਦੇ ਪਿੱਠ ਨਹੀਂ ਦਿੱਤੀ ਕਦੇ ਆਪਣੀ ਸ਼ਰਨ ਵਿੱਚੋਂ ਉਹਨੂੰ ਬਾਹਰ ਧੱਕਾ ਨਹੀਂ ਦਿੱਤਾ ਇਹ ਵੱਖਰੀ ਗੱਲ ਹੈ ਸਾਧਕ ਦੀ ਤੇ ਇਹੋ ਵਿਚਾਰ ਹੀ ਹੋਣੀ ਚਾਹੀਦੀ ਹੈ ਤੇਰੇ ਦਰ ਤੇ ਆਇਆ ਹਾਂ ਬੇਸ਼ੱਕ ਧੱਕੇ ਵੀ ਵੱਜਣ ਪਰ ਮੈਨੂੰ ਉਹ ਧੱਕੇ ਵੀ ਮਨਜ਼ੂਰ ਹਨ ਮੈਨੂੰ ਉਹ ਧੱਕੇ ਵੀ ਪ੍ਰਵਾਨ ਨੇ ਕਿਉਂਕਿ ਇਹਨਾਂ ਧੱਕਿਆਂ ਨਾਲ ਜਲਦੀ ਜਲਦੀ ਤੇਰਾ ਮਿਲਾਪ ਹੋ ਜਾਂਦਾ ਸਾਧ ਸੰਗਤ ਕੀ ਪੀਰ ਜੋ ਭਾਈ ਤੋ ਨਾਨਕ ਹਰ ਸੰਗ ਮਿਰੀਆ ਸਾਨੰਗ ਮਹੱਲਾ ਪੰਜਵਾਂ ਸਾਧ ਸੰਗਤ ਗੁਰੂ ਦੀ ਸੰਗਤ ਗੁਰੂ ਦਾ ਧੱਕਾ ਜੇ ਕਿਸੇ ਨੂੰ ਵੱਧ ਜਾਵੇ ਤੇ ਉਹ ਆਸਾਨੀ ਨਾਲ ਪ੍ਰਭੂ ਤੱਕ ਪਹੁੰਚ ਪ੍ਰਾਪਤ ਕਰ ਸਕਦਾ ਹੈ ਕਾਗਜ਼ ਬਹੁਤ ਨਰਮ ਹੈ, ਬਹੁਤ ਹੀ ਨਾਜ਼ੁਕ, ਕੀਮਤੀ ਵੀ ਬਹੁਤ ਹੈ, ਇਹਦੇ ਤੇ ਬਹੁਤ ਕੁਝ ਲਿਖਿਆ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਤੇ ਮਿਸਾਲ ਵੀ ਦੇ ਕੇ ਕਿਹਾ ਸੀ ਕਿ ਭਗਤ ਭਾਗੌਤ ਲਿਖੀ ਹੈ ਤੇ ਉਪਰੇ ਪੂਜੀਐ ਕਰ ਨਮਸਕਾਰ ਮਲਾਰ ਰਵਿਦਾਸ ਜੀ, ਭਾਵੇਂ ਕਾਗਜ਼ ਬੜਾ ਪਤਲਾ ਹੈ, ਬੜਾ ਨਰਮ ਹੈ, ਬੜਾ ਨਾਜ਼ੁਕ ਹੈ, ਪਰ ਉਹਦੇ ਤੇ ਜਦੋਂ ਪ੍ਰਭੂ ਦਾ ਨਾਮ ਲਿਖਿਆ ਜਾਂਦਾ ਲੋਕ ਉਸ ਨੂੰ ਸਿਰ ਚੁਕਾ ਦਿੰਦੇ ਨੇ, ਲੋਕ ਉਸ ਦਾ ਸਤਿਕਾਰ ਕਰਦੇ ਨੇ। ਪਰ ਨਰਮ ਵਿਚਾਰਾ ਇਤਨਾ ਹੈ ਜੇ ਪਾਣੀ ਦੀਆਂ ਬੂੰਦਾਂ ਪੈ ਜਾਣ ਉਹਦੇ ਗਲਦਿਆਂ ਕੋਈ ਦੇਰ ਨਹੀਂ ਲੱਗਦੀ। ਨਮਕ ਵਿੱਚ ਇੱਕ ਖੂਬੀ ਹੈ, ਵਿਸ਼ੇਸ਼ਤਾ ਵੀ ਹੈ, ਪਾਣੀ ਵਿੱਚ ਪਾ ਦੇਈਏ ਝੱਟ ਖਰ ਜਾਂਦਾ ਹੈ, ਝੱਟ ਜਜ਼ਬ ਹੋ ਜਾਂਦਾ ਹੈ, ਉਹਦਾ ਸਵਾਦ ਤੇ ਜ਼ਰੂਰ ਆਉਂਦਾ ਹੈ ਵੀ ਇਹ ਨਮਕ ਵਾਲਾ ਹੈ, ਪਰ ਉਹਦਾ ਵਜੂਦ ਪਾਣੀ ਵਿੱਚ ਮਿਲ ਜਾਂਦਾ ਹੈ, ਸਬਜ਼ੀ ਵਿੱਚ ਮਿਲ ਜਾਂਦਾ ਹੈ, ਕਿਉਂਕਿ ਸਬਜ਼ੀ ਵਿੱਚ ਨਮਕ ਹੈ ਜਾਂ ਨਹੀਂ ਇਹ ਤੇ ਚਖਣ ਤੋਂ ਬਾਅਦ ਖਾਣ ਤੋਂ ਬਾਅਦ ਪਤਾ ਲੱਗਦਾ, ਪਰ ਹਲਦੀ ਦਾ ਰੰਗ ਬਾਹਰੋਂ ਨਜ਼ਰ ਆਉਂਦਾ, ਹਲਦੀ ਜਜ਼ਬ ਨਹੀਂ ਹੁੰਦੀ। ਨਮਕ ਬੜਾ ਨਰਮ ਹੈ, ਇਹ ਝੱਟ ਢਲ ਜਾਂਦਾ ਹੈ, ਸਮਾ ਜਾਂਦਾ, ਪਰ ਜੇ ਕਿਤੇ ਕਾਗਜ਼ ਵੀ ਤੇ ਨਮਕ ਵੀ ਘਿਓ ਦੀ ਸ਼ਰਨ ਆ ਜਾਣ ਤੇ ਗੁਰੂ ਪਰਮੇਸ਼ਵਰ ਕਹਿੰਦੇ ਨੇ ਕਾਗਜ਼ ਗਲਦਾ ਨਹੀਂ ਨਾ ਨਮਕ ਹੀ ਗਲਦਾ, ਪਿਆਲਾ ਖੋ ਸ੍ਰੀ ਵਾਹ। ਕਾਗਜ਼ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ, ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ, ਰਾਮ ਕਲੀ ਮਹੱਲਾ ਪਹਿਲਾ। ਜੇ ਕਾਗਜ਼ ਜੇ ਨਮਕ ਘਿਓ ਦੇ ਨਾਲ ਰਲ ਗਿਆ, ਕਾਗਜ਼ ਨੂੰ ਘਿਓ ਲਗਾ ਕੇ ਪਾਣੀ ਵਿੱਚ ਸੁੱਟ ਦਿਓ, ਸਵਾਲ ਹੀ ਨਹੀਂ। ਨਮਕ ਦੇ ਟੁਕੜੇ ਤੇ ਚੰਗੀ ਤਰ੍ਹਾਂ ਘਿਓ ਲਗਾ ਕੇ ਪਾਣੀ ਵਿੱਚ ਰੱਖ ਦਿਓ, ਦੋਨਾਂ ਨਹੀਂ ਗਲਣਗੇ, ਦੋਨਾਂ ਕਾਫੀ ਦੇਰ ਤੱਕ ਪਾਣੀ ਦੇ ਪ੍ਰਭਾਵ ਤੋਂ ਦੂਰ ਰਹਿਣਗੇ। ਇੱਕ ਘਿਓ ਦੀ ਸ਼ਰਨ ਵਿੱਚ ਆ ਕੇ ਇੱਕ ਘਿਓ ਦੀ ਸ਼ੋਹ ਪ੍ਰਾਪਤ ਕਰਕੇ ਕਾਗਜ਼ ਨਹੀਂ ਗਲਦਾ, ਤੇ ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਆ ਜਾਵੇਗਾ, ਗੁਰੂ ਪਰਮੇਸ਼ਵਰ ਕਹਿੰਦੇ ਨੇ ਜਮ ਉਹਨੂੰ ਗਾਲ ਨਹੀਂ ਸਕਣਗੇ, ਜਮ ਉਸਨੂੰ ਨਾਸ਼ ਨਹੀਂ ਕਰ ਸਕਣਗੇ। ਪਾਣੀ ਬਨਸਪਤੀ ਦਾ ਜੀਵਨ ਦਾਤਾ ਹੈ, ਪਾਣੀ ਤੋਂ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਗੁਰੂ ਪਰਮੇਸ਼ਵਰ ਜੀ ਨੇ ਵਾਰ ਆਸਾ ਵਿੱਚ ਫਰਮਾਇਆ ਸੀ, ਮਨੁੱਖਤਾ ਦਾ ਹੀ ਨਹੀਂ ਸਾਰੀ ਰਚਨਾ ਦਾ ਪਹਿਲਾ ਜੀਵਨ ਪਾਣੀ ਹੈ, ਪਾਣੀ ਤੋਂ ਹਰ ਚੀਜ਼ ਹਰਿਆਵਲਤਾ ਪ੍ਰਾਪਤ ਕਰਦੀ ਹੈ, ਪਾਣੀ ਤੋਂ ਹਰ ਜੀਵ ਨੂੰ ਜੀਵਨ ਪ੍ਰਾਪਤ ਹੁੰਦਾ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਵਾਰ ਆਸਾ ਮਹੱਲਾ ਪਹਿਲਾ। ਹਰ ਚੀਜ਼ ਨੂੰ ਪਾਣੀ ਡਬੋ ਦਿੰਦਾ, ਹਰ ਚੀਜ਼ ਨੂੰ ਪਾਣੀ ਆਪਣੇ ਵਿੱਚ ਜਜ਼ਬ ਕਰ ਲੈਂਦਾ, ਅਲੋਪ ਕਰ ਲੈਂਦਾ। ਪਰ ਜਦੋਂ ਲੱਕੜੀ ਪਾਣੀ ਦੀ ਸ਼ਰਨ ਚਲੀ ਜਾਵੇ, ਲੱਕੜੀ ਨੂੰ ਕਾਸ਼ਤ ਨੂੰ ਪਾਣੀ ਡੋਬਣ ਦੀ ਕੋਸ਼ਿਸ਼ ਨਹੀਂ ਕਰਦਾ, ਯਤਨ ਨਹੀਂ ਕਰਦਾ। ਜੇ ਉਂਝ ਪਾਣੀ ਵਿੱਚ ਲੋਹਾ ਸੁੱਟ ਦੇਈਏ, ਪੱਥਰ ਸੁੱਟ ਦੇਈਏ, ਉਹਨੇ ਡੁੱਬ ਜਾਣਾ। ਪਰ ਜੇ ਲੋਹਾ ਲੱਕੜੀ ਦੀ ਸ਼ਰਨ ਚਲਿਆ ਜਾਵੇ, ਪੱਥਰ ਲੱਕੜੀ ਦੀ ਸ਼ਰਨ ਪਹੁੰਚ ਜਾਵੇ, ਤਾਂ ਕਦੇ ਵੀ ਲੱਕੜੀ ਨਾ ਪੱਥਰ ਨੂੰ ਡੁੱਬਣ ਦੇਵੇਗੀ ਨਾ ਲੋਹੇ ਨੂੰ ਡੁੱਬਣ ਦੇਵੇਗੀ। ਠੀਕ, ਬੇਸ਼ੱਕ ਕੋਈ ਮਨੁੱਖ ਪਾਪਾਂ ਨਾਲ ਭਾਰਾ ਹੀ ਕਿਉਂ ਨਾ ਹੋਵੇ, ਤੇ ਲੋਹੇ ਵਾਂਗ ਬੁਰਿਆਈਆਂ ਕਰ ਕਰਕੇ ਮਨੂਰ ਵੀ ਕਿਉਂ ਨਾ ਹੋ ਜਾਵੇ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਬੇਸ਼ੱਕ ਮਨੂਰ ਵੀ ਕਿਉਂ ਨਾ ਹੋ ਜਾਵੇ, ਯਾਨੀ ਲੋਹਾ ਵੀ ਮੈਲ ਦਾ ਰੂਪ ਬਣ ਜਾਵੇ। ਆਖਿਰ ਦੁਨੀਆਂ ਵਿੱਚ ਕਿਹੜਾ ਮਨੁੱਖ ਹੈ ਜਿਹੜਾ ਦਮ ਮਾਰ ਕੇ ਕਹਿ ਸਕੇ ਕਿ ਉਹ ਬੜਾ ਪਵਿੱਤਰ ਹੈ, ਉਹਨੇ ਦੁਨੀਆਂ ਵਿੱਚ ਕੋਈ ਗੁਨਾਹ ਨਹੀਂ ਕੀਤਾ, ਦੁਨੀਆਂ ਵਿੱਚ ਉਸਨੇ ਕੋਈ ਭੁੱਲ ਨਹੀਂ ਕੀਤੀ। ਅਸੀਂ ਤਾਂ ਖਿੰਨ ਖਿੰਨ ਭੁੱਲਾਂ ਕਰਦੇ ਹਾਂ, ਇੱਕ ਸਵਾਸ ਵਿੱਚ ਪਤਾ ਨਹੀਂ ਕਿਤਨੀਆਂ ਭੁੱਲਾਂ ਹੁੰਦੀਆਂ ਨੇ। ਤਾਂ ਹੀ ਉਹ ਤਾਂ ਗੁਰੂ ਜੀ ਨੇ ਕਿਹਾ ਸੀ, ਅਸੀਂ ਖੱਤੇ ਬਹੁਤ ਕਮਾਮ ਦੇ ਕਿਸ਼ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈਹੋ ਹਮ ਪਾਪੀ ਵੱਡ ਗੁਨਾਹਗਾਰ ਹਰ ਜੀਓ ਲੇਖੇ ਵਾਰ ਨਾ ਆਵੇ ਤੂੰ ਬਖਸ਼ ਮਿਲਾਵਣ ਹਾਰ। ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਮਹਾਨ ਈਸਾ ਜਾ ਰਹੇ ਸਨ, ਉਹਨਾਂ ਨੇ ਦਿੱਤਾ ਇੱਕ ਤ੍ਰੀਮਤ ਨੂੰ, ਇੱਕ ਇਸਤਰੀ ਨੂੰ ਜਿਸ ਦੀ 35 ਜਾਂ 40 ਸਾਲ ਦੇ ਦਰਮਿਆਨ ਉਮਰ ਹੋਵੇਗੀ। ਲੋਕਾਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਸੀ, ਉਹਦੇ ਹੱਥਾਂ ਨੂੰ ਕੁਝ ਰੱਸੇ ਵੀ ਪਾਏ ਹੋਏ ਸਨ, ਪੈਰਾਂ ਨੂੰ ਵੀ ਰੱਸੇ ਪਾਏ ਹੋਏ ਸਨ, ਤੇ ਇੰਜ ਉਹਨੂੰ ਇੱਕ ਤਰੀਕੇ ਨਾਲ ਅੱਛੇ ਢੰਗ ਨਾਲ ਗ੍ਰਿਫਤਾਰ ਕੀਤਾ ਹੋਇਆ ਸੀ, ਕੈਦ ਕੀਤਾ ਹੋਇਆ ਸੀ। ਕਾਫੀ ਗਿਣਤੀ ਵਿੱਚ ਲੋਕ ਉਹਦੇ ਚੌਗਿਰਦੇ ਇਕੱਠੇ ਹੋਏ ਸਨ। ਉਹਨੂੰ ਆਪਣੀ ਜ਼ੁਬਾਨ ਦੇ ਪੱਥਰਾਂ ਨਾਲ ਤਾਂ ਪਥਰਾਓ ਕਰ ਹੀ ਰਹੇ ਸਨ, ਮਗਰ ਹੁਕਮ ਹੋਇਆ ਸੀ ਕਿ ਜਿਤਨੇ ਲੋਕ ਇਹਦੇ ਚੌਗਿਰਦੇ ਨੇ ਉਹ ਸਾਰੇ ਇਸ ਨੂੰ ਪੱਥਰ ਮਾਰਨ, ਤੇ ਪੱਥਰ ਮਾਰ ਕੇ ਸਜ਼ਾ ਦਿੱਤੀ ਜਾਵੇ। ਅੱਜ ਵੀ ਇਸਲਾਮਿਕ ਮੁਲਕਾਂ ਵਿੱਚ ਕੁਝ ਇਹੋ ਜਿਹੀਆਂ ਸਜ਼ਾਵਾਂ ਨੇ, ਇਹੋ ਜਿਹੇ ਦੰਡ ਨੇ। ਵੱਡੀਆਂ ਵੱਡੀਆਂ ਗਲਤੀਆਂ, ਵੱਡੇ ਵੱਡੇ ਐਬ ਕਰਨ ਵਾਲੇ ਐਬੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਲਾਅ ਐਂਡ ਆਰਡਰ ਕਾਇਮ ਰਹਿ ਸਕੇ। ਪਿਆਲਾ ਖੋ ਸ੍ਰੀ ਵਾ। ਮਗਰ ਕਈ ਵਾਰੀ ਮਨੁੱਖਤਾ ਦੀ ਬਦਕਿਸਮਤੀ ਹੁੰਦੀ ਏ ਜਦੋਂ ਉਹ ਧਾਰਮਿਕ ਥਾਵਾਂ ਤੇ ਜਿੱਥੋਂ ਮਨੁੱਖਤਾ ਦੇ ਮਨ ਦੀ ਪਿਆਸ ਬੁੱਝਦੀ ਏ, ਜਿੱਥੇ ਜਲਦੇ ਬਲਦੇ ਤਪਦੇ ਹਿਰਦੇ ਸੀਤਲ ਹੁੰਦੇ ਨੇ, ਸ਼ਾਂਤ ਹੁੰਦੇ ਨੇ, ਔਰ ਉਹ ਮੁੜ ਮੁੜ ਕੇ ਉਹਦੇ ਤੇ ਹਮਲਾ ਕਰਦੀ ਏ, ਉੱਥੇ ਜਾਣ ਵਾਲਿਆਂ ਤੇ ਪਾਬੰਦੀ ਲਗਾਉਂਦੀ ਏ, ਆਪਣੀ ਸਖਤੀ ਕਰਨ ਦੀ ਕੋਸ਼ਿਸ਼ ਕਰਦੀ ਏ। ਜਿਵੇਂ ਹੁਣੇ ਇਤਲਾਹ ਮਿਲੀ ਏ ਸ੍ਰੀ ਹਰਿਮੰਦਰ ਸਾਹਿਬ ਤੇ ਫਿਰ ਗਵਰਨਮੈਂਟ ਨੇ ਹਮਲਾ ਕੀਤਾ ਹੈ। ਪਿਆਲਾ ਖੋ ਸ੍ਰੀ ਵਾਹ। ਤੋ ਅਸੀਂ ਬੇਨਤੀ ਕਰ ਰਹੇ ਸਾਂ ਜਦੋਂ ਇਹਦੇ ਇਹ ਹਾਲਾਤ ਪੈਦਾ ਹੁੰਦੇ ਨੇ ਤੇ ਫਿਰ ਇਹ ਉਹਨਾਂ ਲੋਕਾਂ ਦਾ ਕੰਮ ਹੁੰਦਾ ਹੈ ਜਿਨ੍ਹਾਂ ਦੇ ਮਨ ਜਲਦੇ ਹੁੰਦੇ ਨੇ, ਜਿਨ੍ਹਾਂ ਦੇ ਹਿਰਦੇ ਬਲਦੇ ਹੁੰਦੇ ਨੇ। ਪਰ ਇਹ ਵੀ ਮਨੁੱਖਤਾ ਦੀ ਬਦਕਿਸਮਤੀ ਏ ਕਿ ਜਿਨ੍ਹਾਂ ਥਾਵਾਂ ਤੇ ਜਾ ਕੇ ਅੱਗ ਬੁੱਝਦੀ ਏ ਕੁਝ ਲੋਕ ਸਮਝਦੇ ਨੇ ਉੱਥੇ ਅੱਗ ਲਗਾ ਕੇ ਸ਼ਾਇਦ ਅਸੀਂ ਅੱਗ ਬੁਝਾ ਸਕਾਂਗੇ। ਪਹਿਲਾਂ ਖੋ ਸ੍ਰੀ ਵਾ। ਦੁਨੀਆਂ ਵਿੱਚ ਅੱਜ ਤੱਕ ਬੜੇ ਅੱਛੇ ਤਰੀਕੇ ਨੇ, ਅੱਗ ਦੇ ਵੀ ਬੜੇ ਰੰਗ ਰੂਪ ਨੇ, ਬੁਝਾਉਣ ਦੇ ਵੀ ਬੜੇ ਤਰੀਕੇ ਨੇ। ਭਾਵੇਂ ਬਿਜਲੀ ਦੀ ਅੱਗ ਲੱਗੇ ਤੇ ਭਾਵੇਂ ਤੇਲ ਦੀ ਵਰਤੋਂ, ਉਹਦੇ ਤੇ ਪਾਣੀ ਪਾ ਕੇ ਕੀਤੀ ਜਾਂਦੀ। ਅੱਗ ਪਾਣੀ ਨਾਲ ਬੁੱਝਦੀ ਏ, ਤੇਲ ਪਾਉਣ ਨਾਲ ਤੇ ਅੱਗ ਹੋਰ ਭੜਕਦੀ ਏ। ਇਹ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਏ, ਤੇਰੇ ਭਾਣੇ ਸਰਬੱਤ ਕਾ ਭਲਾ, ਤੇ ਜਿੱਥੇ ਇਹ ਵਾਰ ਵਾਰ ਪ੍ਰਭੂ ਅੱਗੇ ਬੇਨਤੀ ਕੀਤੀ ਜਾਂਦੀ ਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤੇ ਤੈ ਲੈਹੋ ਉਬਾਰ, ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ। ਬਿਲਾਵਲ ਕੀ ਵਾਰ ਮਹੱਲਾ ਤੀਜਾ। ਜਿਹੜੇ ਲੋਕ ਉੱਥੇ ਜਾ ਕੇ ਵੀ ਅੱਗ ਬੁਝਾਉਣ ਦੀ ਬਜਾਏ ਆਪਣੇ ਤੇ ਪੈਟਰੋਲ ਪਾਉਂਦੇ ਨੇ, ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਨੇ, ਨਾ ਉਹਨਾਂ ਨੂੰ ਤਨ ਦੀ ਠੰਡਕ ਪ੍ਰਾਪਤ ਹੋਣੀ ਏ ਤੇ ਨਾ ਉਹਨਾਂ ਦਾ ਮਨ ਸੀਤਲ ਹੋਵੇਗਾ। ਪਿਆਲਾ ਖੋ ਸ੍ਰੀ। ਬੇਨਤੀ ਕੀਤੀ ਜਾ ਰਹੀ ਸੀ ਕਿ ਗੁਨਾਹ ਕਿਹੜਾ ਮਨੁੱਖ ਏ ਜਿਹੜਾ ਨਹੀਂ ਕਰਦਾ। ਹਰ ਮਨੁੱਖ ਤੋਂ ਭੁੱਲ ਹੁੰਦੀ ਏ, ਹਰ ਇਨਸਾਨ ਗਲਤੀਆਂ ਕਰਦਾ। ਬਜ਼ੁਰਗਾਂ ਦੇ ਪਾਸ ਜਦੋਂ ਵੀ ਕੋਈ ਵਿਦਿਆਰਥੀ ਪੜ੍ਹਨ ਵਾਸਤੇ ਜਾਂਦਾ ਤਾਂ ਖਾਸ ਤੌਰ ਤੇ ਗਿਆਨੀ ਦੀ ਕਲਾਸ ਵਾਲਿਆਂ ਵਿਦਿਆਰਥੀਆਂ ਨੂੰ ਪਹਿਲਾਂ ਇੱਕ ਛੋਟੀ ਜਿਹੀ ਪੁਸਤਕ, ਕਿਤਾਬ, ਪੋਥੀ ਪੜ੍ਹਾਈ ਜਾਂਦੀ। ਉਹਦੇ ਵਿੱਚ ਇੱਕ ਦੋਹਾ ਆਉਂਦਾ ਹੈ ਜੋ ਹੁਣ ਵੀ ਯਾਦ ਹੈ, ਹੈ ਗੁਣ ਅਵਗੁਣ ਸਭ ਵਿਖੇ ਇਨ ਬਿਨ ਜੰਤ ਨ ਕੋਏ। ਸਾਰ ਕਿਤਾਬ ਲਈ ਗੁਣ ਅਵਗੁਣ ਸਾਰੇ ਮਨੁੱਖਾਂ ਵਿੱਚ ਹੀ ਨੇ, ਕਿਉਂਕਿ ਸਮੁੰਦਰ ਵਿੱਚ 14 ਰਤਨ ਨੇ, ਉਹਨਾਂ 14 ਰਤਨਾਂ ਵਿੱਚੋਂ ਬਿਖ ਵੀ ਹੈ, ਜ਼ਹਿਰ ਦੀ ਵੀ ਜ਼ਰੂਰਤ। ਉਹਦੀਆਂ ਕਈ ਔਸ਼ਧੀਆਂ ਮਨੁੱਖ ਦੇ ਜੀਵਨ ਨੂੰ ਜ਼ਿੰਦਗੀ ਬਖਸ਼ਣ ਵਾਲੀਆਂ। ਜੇ ਜ਼ਹਿਰ ਕੋਈ ਉਂਝ ਖਾ ਲਵੇ ਤੇ ਜ਼ਿੰਦਗੀ ਤਬਾਹ ਹੋ ਜਾਂਦੀ ਏ, ਪਰ ਜਦੋਂ ਉਹ ਕਿਸੇ ਕੀਵੀਆਂ ਕਰਦੇ ਹੱਥ ਚੜ ਜਾਂਦੀ ਏ ਤੇ ਫਿਰ ਉਹ ਕੀਵੀਆਂ ਬਣ ਜਾਂਦੀ, ਜੀਵਨ ਦਾਤੀ ਬਣ ਜਾਂਦੀ ਏ। ਮਨੁੱਖ ਵਿੱਚ ਗੁਣ ਵੀ ਨੇ ਔਰ ਔਗੁਣ ਵੀ ਹਨ। ਪਿਆਲਾ ਖੋ ਸ੍ਰੀ ਵਾ, ਗੁਣ ਵੀ ਨੇ ਔਗੁਣ ਵੀ ਨੇ। ਇਸ ਲਈ ਮਨੁੱਖ ਆਪਣੇ ਗੁਣਾਂ ਦੇ ਬਦਲੇ ਜੇ ਇਹ ਸਮਝੇ ਕਿ ਉਹਦਾ ਛੁਟਕਾਰਾ ਹੋ ਜਾਵੇਗਾ ਤਾਂ ਔਖੀ ਗੱਲ ਹੈ। ਬੇਨਤੀ ਇਹ ਕਰਨੀ ਏ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨਾਹਗਾਰ। ਹਾਜੀ ਉਹ ਲੇਖ ਹੈ ਵਾਰ ਨਾ ਬਈ, ਤੂੰ ਬਖਸ਼ ਮਿਲਾਵਨ ਹਾਰ। ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਬਾਹਰ ਸਜਾਵਾਂ ਦਿੱਤੀਆਂ ਜਾ ਰਹੀਆਂ ਸਨ, ਇਸ ਨੂੰ ਜਿਤਨੇ ਵੀ ਲੋਕ ਖਲੋਤੇ ਦੇਖ ਰਹੇ ਨੇ ਸਾਰੇ ਪੱਥਰ ਮਾਰਨਗੇ। ਔਰ ਉਹ ਨਿਰਬਲ ਇਸਤਰੀ ਆਪਣੀ ਰਖਵਾਲੀ ਲਈ ਉੱਚੀ ਉੱਚੀ ਪੁਕਾਰ ਕਰ ਰਹੀ ਸੀ, ਉੱਚੀ ਉੱਚੀ ਫਰਿਆਦ ਕਰ ਰਹੀ ਸੀ। ਤੇ ਜਦੋਂ ਕਿਸੇ ਮਨੁੱਖ ਤੇ ਕਠਿਨਾਈ ਆਉਂਦੀ ਏ, ਦੁੱਖ ਆਉਂਦਾ, ਮੁਸ਼ਕਲ ਆਉਂਦੀ ਏ, ਉਦੋਂ ਕੋਈ ਵਿਰਲਾ ਉਹਦੀ ਪੁਕਾਰ ਸੁਣਦਾ ਹੈ, ਉਦੋਂ ਕੋਈ ਵਿਰਲਾ ਉਹਦੀ ਫਰਿਆਦ ਸੁਣਦਾ ਹੈ। ਕਿਉਂਕਿ ਦੁਖੀਆਂ ਦੀ ਫਰਿਆਦ ਬਹੁਤ ਘੱਟ ਲੋਕ ਸੁਣਦੇ ਨੇ, ਬਹੁਤ ਥੋੜੇ ਲੋਕ ਨੇ ਜੋ ਹਮਦਰਦੀ ਕਰਦੇ ਨੇ। ਦੁਨੀਆਂ ਵਿੱਚ ਕਿਸੇ ਮਨੁੱਖ ਦੇ ਪਾਸ ਸੁੱਖ ਆ ਜਾਂਦਾ ਹੈ, ਲੋਕ ਤਾਂ ਵੀ ਨਫ਼ਰਤ ਨਾਲ ਕਹਿੰਦੇ ਨੇ, ਲੈ ਕੱਲ ਭੁੱਖਾ ਮਰਦਾ ਸੀ, ਹੁਣ ਚਾਰ ਦਾਣੇ ਹੋ ਗਏ, ਚੱਲ ਲੱਖੋ ਸ੍ਰੀ। ਕੱਲ ਤਾਂ ਇਹਦੇ ਪਾਸ ਕੁਝ ਵੀ ਨਹੀਂ, ਹੁਣ ਇਹਦਾ ਮੁੰਡਾ ਅਮਰੀਕਾ ਜਾ ਆਇਆ ਹੈ ਤੇ ਨਵਾਂ ਮਕਾਨ ਬਣਾ ਕੇ ਸਾਨੂੰ ਚੜਾਉਂਦਾ। ਭਾਵੇਂ ਉਹਦਾ ਮਤਲਬ ਇਹ ਨਹੀਂ ਹੁੰਦਾ, ਪਰ ਫਿਰ ਵੀ ਲੋਕ ਇਹ ਗੱਲ ਕਰਦੇ ਨੇ। ਜੇ ਕੁਝ ਕਿਸੇ ਦੇ ਪਾਸ ਸੁੱਖ ਆ ਜਾਵੇ ਤਾਂ ਵੀ ਸਾਨੂੰ ਅੱਛਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਤੇ ਜੇ ਕਿਸੇ ਦੇ ਪਾਸ ਕਠਿਨਾਈ ਹੋਵੇ, ਫਾਕੇ ਕੜਾਕੇ ਵਿੱਚ ਰਹਿੰਦਾ ਹੋਵੇ, ਤੇ ਫਿਰ ਕੋਈ ਨਾਲ ਹਮਦਰਦੀ ਨਹੀਂ ਕਰਦਾ ਕਿ ਮੇਰਾ ਭਰਾ ਮੇਰੇ ਨਾਲ ਭੁੱਖਾ ਬੈਠਾ ਹੋਇਆ, ਮੈਂ ਇਹਨੂੰ ਵੀ ਪੁੱਛ ਲਵਾਂ ਕਿ ਅੱਜ ਤੂੰ ਰੋਟੀ ਖਾਧੀ ਏ ਕਿ ਨਹੀਂ ਖਾਧੀ। ਅਸੀਂ ਆਪਣੀਆਂ ਬੱਚੀਆਂ ਦੇ ਵਿਆਹ ਸ਼ਾਦੀਆਂ ਤੇ ਲੱਖਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ। ਪਤਾ ਲੱਗਾ ਕਿ ਇੱਥੇ ਹੁਣ ਪੰਜਾਬ ਨਾਲੋਂ ਪੰਜਾਬ ਵਿੱਚ ਤੇ ਸਿੰਘਾਂ ਨੇ ਜੁਰਤ ਕੀਤੀ ਏ, ਹਿੰਮਤ ਕੀਤੀ ਏ, ਬੜਾ ਸੁਧਾਰ ਕੀਤਾ। ਇੱਥੇ ਕਹਿੰਦੇ ਨੇ ਬੜਾ ਕੁਝ ਵਧਦਾ ਜਾਂਦਾ, ਪਿਆਰ ਲੱਖੋ ਸ੍ਰੀ ਵਾ। ਇੱਕ ਦਿਨ ਇੱਕ ਸਿੰਘ ਕਹੀ ਜਾਵੇ ਜੀ, ਉਹਨਾਂ ਨੇ ਬੜਾ ਚੰਗਾ ਵਿਆਹ ਕੀਤਾ, ਕੁੜਮਣੀ ਨੂੰ ਮਟਰਾਂ ਦੀ ਮਾਲਾ ਪਾਈ। ਮੈਂ ਕਿਹਾ ਇਹ ਕਿਹੜੀ ਔਖੀ ਗੱਲ ਹੈ, ਇਹ ਤੇ ਮੇਰੇ ਵਰਗਾ ਵੀ ਪਾ ਸਕਦਾ, ਮਟਰ ਮਿਲ ਜਾਂਦੇ ਨੇ ਬਾਜ਼ਾਰ ਵਿੱਚੋਂ। ਮੈਂ ਕਿਹਾ ਇੱਥੇ ਹੁਣ ਮਟਰਾਂ ਦੀ ਮਾਲਾ ਦਾ ਰਿਵਾਜ ਏ। ਉਹ ਸਮਝ ਗਿਆ ਵੀ ਇਹਨੂੰ ਪਤਾ ਨਹੀਂ ਲੱਗਾ। ਕਹਿਣ ਲੱਗਾ ਭਾਈ ਸਾਹਿਬ, ਉਹ ਤੁਹਾਡੇ ਹਰੇ ਮਟਰਾਂ ਦੀ ਬਾਤ ਨਹੀਂ, ਜਿਹੜੇ ਬਰਾਊਨ ਬਰਾਊਨ ਮਟਰ ਨੇ। ਚੱਲ ਲੱਖੋ ਸ੍ਰੀ ਵਾ। ਇਉਂ ਇੱਥੇ ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ। ਚਾਹੀਦਾ ਤੇ ਸੀ ਛੱਡਣਾ, ਬੱਚੀਆਂ ਬਰੋਬਰ ਕੰਮ ਕਰਦੀਆਂ ਨੇ, ਬਰੋਬਰ ਤੇ ਹਰ ਕੰਮ ਕਰਦੀਆਂ ਨੇ, ਬਲਕਿ ਆਦਮੀ ਨਾਲੋਂ ਜ਼ਿਆਦਾ। ਇੱਥੋਂ ਦੇ ਹੀ ਇੱਕ ਰਾਈਟਰ ਨੇ ਉਹਦਾ ਹਿਸਾਬ ਕਿਤਾਬ ਲਗਾਇਆ ਸੀ ਕਿ ਇੱਕ ਇਸਤਰੀ ਆਦਮੀ ਦੇ ਘਰ ਤਨਖਾਹ ਤੋਂ ਬਿਨਾਂ ਆਪਣੀ ਜ਼ਿੰਦਗੀ ਵਿੱਚ ਤਕਰੀਬਨ 35 ਕਰੋੜ ਪਾਉਂਡ ਦਾ ਕੰਮ ਕਰਦੀ ਏ। ਕਿੰਨਾ ਹੋ ਗਿਆ? 3 ਲੱਖ ਸ੍ਰੀ ਵਾ। ਕਿੱਥੇ ਚਲਾ ਗਿਆ ਆਦਮੀ? ਤੇ ਕੋਈ ਕੋਈ ਕਰੋੜ ਕਮਾਵੇਗਾ, ਪਰ ਉਹਨੇ ਸਾਰਾ ਹਿਸਾਬ ਕਿਤਾਬ ਲਗਾ ਕੇ ਦੱਸਿਆ ਕਿੰਨੇ ਘੰਟੇ ਕੰਮ ਕਰਦੀ ਏ ਉਹ ਰੋਜ਼ ਕਰਦਾ। ਫਿਰ ਇਸ ਪਾਸੇ ਨਾ ਜਾਵਾਂ, ਆਪਣੇ ਮਜ਼ਬੂਨ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ ਸੀ ਕਿ ਗੁਰੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਮਨੁੱਖ ਗੁਣਾਂ ਨਾਲ ਨਹੀਂ ਛੁਟਕਾਰਾ ਪ੍ਰਾਪਤ ਕਰ ਸਕਦਾ, ਜੇ ਉਹਦੀ ਰਹਿਮਤ ਹੋ ਜਾਵੇ, ਜੇ ਉਹਦੀ ਬਖਸ਼ਿਸ਼ ਹੋ ਜਾਵੇ ਤਾਂ ਛੁਟਕਾਰਾ ਪ੍ਰਾਪਤ ਹੁੰਦਾ। ਗੁਣ ਵੀ ਸਭਨਾਂ ਵਿੱਚ ਨੇ ਤੇ ਔਗੁਣ ਵੀ ਸਭਨਾਂ ਵਿੱਚ ਨੇ। ਬੜੀਆਂ ਵਿਦਵਾਨਾਂ ਨੇ ਇਸ ਸੰਬੰਧ ਵਿੱਚ ਦਲੀਲਾਂ ਮਿਸਾਲਾਂ ਦਿੱਤੀਆਂ ਨੇ, ਉਹ ਤੇ ਮੈਂ ਅਰਜ਼ ਨਹੀਂ ਕਰਦਾ, ਫਿਰ ਕਿਤੇ ਸਹੀ ਮਜ਼ਮੂਨ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ। ਹਰ ਇਨਸਾਨ ਵਿੱਚ ਗੁਣ ਵੀ ਨੇ, ਔਗਣ ਵੀ ਨੇ, ਪਰ ਜਦੋਂ ਕਿਸੇ ਤੇ ਕਮਜ਼ੋਰੀ ਆ ਜਾਂਦੀ ਏ ਉਦੋਂ ਸਾਡੀ ਕੋਸ਼ਿਸ਼ ਨਹੀਂ ਹੁੰਦੀ ਕਿ ਅਸਾਂ ਆਪਣੀ ਬੇਟੀ ਦੇ ਵਿਆਹ ਤੇ 1 ਲੱਖ ਰੁਪਇਆ ਜਾਂ ਪਾਉਂਡ ਖਰਚ ਕਰ ਦਿੱਤਾ ਹੈ। ਮੇਰਾ ਹੀ ਭਰਾ ਹੈ, ਉਹਦੀ ਬੜੀ ਸਾਧਾਰਨ ਜ਼ਿੰਦਗੀ ਏ, ਉਹਦੀ ਬੇਟੀ ਵੀ ਵਿਆਹ ਦੇ ਯੋਗ ਏ ਤੇ ਉਹਨੂੰ ਆਪਣੀ ਧੀ ਸਮਝ ਕੇ ਵਿਆਹ ਦੇਈਏ। ਪਿਆਰ ਲੱਖੋ ਸ੍ਰੀ ਵਾ। ਰਹਿਤਨਾਮਾ ਪੜਿਆ, ਵਿਚਾਰਿਆ ਕਰੀਏ, ਸੁਣਿਆ ਕਰੀਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ, ਜਿਹੜਾ ਕੋਈ ਧਨਵਾਨ ਸਿੱਖ ਕਿਸੇ ਗਰੀਬ ਸਿੱਖ ਦੀ ਬੇਟੀ ਦਾ ਵਿਆਹ ਆਪਣੇ ਸਰਮਾਏ ਤੋਂ ਕਰ ਦਿੰਦਾ, ਉਹ ਇਹ ਸਮਝੇ ਕਿ ਉਹਨੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਦਾ ਵਿਆਹ ਕਰ ਦਿੱਤਾ। ਤੇ ਲੱਖੋ ਸ੍ਰੀ ਵਾਹ। ਪਰ ਅਸੀਂ ਅਜਿਹਾ ਕੁਝ ਕਰਦੇ ਨੇ, ਬੇਨਤੀ ਕਰ ਰਿਹਾ ਸਾਂ ਕਿ ਜਦੋਂ ਕਠਿਨਾਈ ਆਉਂਦੀ ਏ ਉਦੋਂ ਕੋਈ ਕਿਸੇ ਮਨੁੱਖ ਦਾ ਹੱਥ ਨਹੀਂ ਵਟਾਉਂਦਾ, ਨਾ ਉਹਦਾ ਆਪਣਾ ਬਣਦਾ। ਹਾਏ ਗੁਰਬਤ ਵੀ ਕਿਆ ਬੁਰੀ ਸ਼ੈ ਹੈ, ਲੋਕ ਦਾਮਨ ਬਚਾ ਕੇ ਚਲਤੇ ਹੈ। ਲੱਖੋ ਸ੍ਰੀ ਵਾਹ। ਰਾਜਾ ਮਹਿੰਦੀ ਅਲੀ ਖਾਂ ਕਹਿੰਦੇ ਨੇ ਗਰੀਬੀ ਵੀ ਇੱਕ ਅਜਿਹੀ ਚੀਜ਼ ਹੈ, ਆਪਣੇ ਲੋਕ ਵੀ ਉਹਦੇ ਤੋਂ ਪੱਲਾ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਕਿਤੇ ਕੋਈ ਮੰਗ ਨਾ ਲਵੇ। ਤੇ ਇਹ ਮਨੁੱਖ ਦਾ ਸੁਭਾਵ ਹੈ, ਕਮਜ਼ੋਰੀ ਨੂੰ ਪਕੜਨਾ ਤੇ ਖੂਬੀ ਨੂੰ ਨਜ਼ਰਅੰਦਾਜ਼ ਕਰਨਾ। ਪਿਆਰ ਲੱਖੋ ਸ੍ਰੀ ਵਾਹ। ਅਸੀਂ ਕਈ ਵਾਰੀ ਕਮਜ਼ੋਰੀਆਂ ਲੱਭਦੇ ਰਹਿੰਦੇ ਹਾਂ ਤੇ ਕਈ ਵਾਰੀ ਸਤਸੰਗ ਵਿੱਚ ਬੈਠਣ ਸਾਡੇ ਲੋਕਾਂ ਵਿੱਚ ਵੀ ਇਹ ਕਮਜ਼ੋਰੀਆਂ ਆ ਜਾਂਦੀਆਂ ਨੇ। ਮਹਾਂਪੁਰਸ਼ਾਂ ਤੋਂ ਹੀ ਵਰੋਸਾਏ ਹੋਏ ਦੋ ਵਿਦਿਆਰਥੀ ਸਨ। ਇੱਕ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਪ੍ਰਾਪਤ ਹੋ ਗਈ ਤੇ ਪ੍ਰਬੰਧਕ ਕਮੇਟੀ ਨੇ ਵੀ ਇੱਕ ਵਿਅਕਤੀ ਦੋ ਥਾਵਾਂ ਤੇ ਸੇਵਾ ਨਹੀਂ ਕਰ ਸਕਦਾ। ਆਨੰਦਪੁਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਜੋ ਪ੍ਰਸਿੱਧ ਕਥਾਕਾਰ ਨੇ ਉਹਨਾਂ ਨੂੰ ਕਥਾ ਵਾਸਤੇ ਲਿਆਂਦਾ। ਲੱਖੋ ਸ੍ਰੀ ਵਾਹ। ਪਰ ਸ਼ਰੋਤਿਆਂ ਵਿੱਚ ਵੀ ਕੁਝ ਲੋਕ ਵੱਧੇ ਹੁੰਦੇ ਨੇ ਜਿਨ੍ਹਾਂ ਦਾ ਮਤਲਬ ਸਿਰਫ ਇੱਕ ਹੀ ਪੱਖ ਹੁੰਦਾ ਹੈ ਕਿ ਸਿਰਫ ਨੁਕਤਾਚੀਨੀ ਕਰਨੀ। ਉਹਨਾਂ ਦਾ ਮੰਤਵ ਇਹ ਨਹੀਂ ਹੁੰਦਾ ਕਿ ਅਸੀਂ ਕਿਸ ਰਾਗੀ ਤੋਂ ਕੀਰਤਨ ਸੁਣਨੇ। ਉਹਨਾਂ ਦਾ ਮੰਤਵ ਇਹ ਨਹੀਂ ਹੁੰਦਾ ਕਿ ਬਾਣੀ ਗੁਰੂ ਦੀ ਕੋਈ ਕੀਰਤਨ ਕਰੇ, ਕੋਈ ਵੀ ਵਿਚਾਰ ਕਰੇ, ਅਸੀਂ ਕੀਰਤਨ ਤੇ ਵਿਚਾਰ ਨਾਲ ਤੁਲਕ ਰੱਖਣਾ। ਪਰ ਬਹੁਤੀ ਵਾਰੀ ਅਸੀਂ ਵਿਅਕਤੀਆਂ ਨਾਲ ਵੱਧ ਜਾਂਦੇ ਹਾਂ। ਥੋੜਾ ਜਿਹਾ ਧਿਆਨ ਦੇਣਾ। ਉਹਨਾਂ ਨੂੰ ਕਥਾ ਵਾਸਤੇ ਬੇਨਤੀ ਕਰ ਦਿੱਤੀ। ਬੜੇ ਸਿਆਣੇ ਨੇ, ਬੜੇ ਵਿਦਵਾਨ ਨੇ, ਬਹੁਤ ਸੁੰਦਰ ਕਥਾ ਕਰਦੇ ਸਨ। ਅੰਮ੍ਰਿਤਸਰ ਦੇ ਵੱਡੇ ਵੱਡੇ ਵਿਦਵਾਨ ਉਹਨਾਂ ਦੀ ਕਥਾ ਤੇ ਆਸ਼ਾਸ਼ ਕਰ ਉੱਠੇ। ਪਰ ਕੁਝ ਦੋ ਚਾਰ ਬਜ਼ੁਰਗ ਤੇ ਪੰਜ ਦਸ ਬੀਬੀਆਂ ਸਕੱਤਰ ਸਾਹਿਬ ਪਾਸ ਚਲੇ ਗਏ। ਅਖੇ ਜੀ, ਤੁਸਾਂ ਪਹਿਲੇ ਕਥਾ ਵਾਲੇ ਨੂੰ ਹਟਾ ਕੇ ਦੂਸਰੇ ਨੂੰ ਕਿਉਂ ਟਾਈਮ ਦੇ ਦਿੱਤਾ? ਉਹਨੇ ਕਿਹਾ, ਬੀਬੀ ਜੀ, ਉਹਨਾਂ ਨੂੰ ਵੱਡੇ ਜ਼ਿੰਮੇਦਾਰੀ ਦੇ ਦਿੱਤੀ ਹਰਿਮੰਦਰ ਸਾਹਿਬ ਦੀ ਸੇਵਾ, ਇਸ ਲਈ ਉਹ ਦੂਸਰੇ ਕਥਾਕਾਰ ਲਿਆਂਦੇ ਨੇ ਤੇ ਉਹ ਕਥਾ ਠੀਕ ਨਹੀਂ ਕਰਦੇ। ਕਹਿਣ ਲੱਗੇ, ਬਸ ਇਸੇ ਤਰ੍ਹਾਂ ਹੀ ਹੈ, ਸਾਨੂੰ ਕੋਈ ਸਵਾਦ ਨਹੀਂ ਆਉਂਦਾ, ਸਾਨੂੰ ਕੋਈ ਰਸ ਨਹੀਂ ਆਉਂਦਾ। ਸਕੱਤਰ ਜੀ ਕਹਿਣ ਲੱਗੇ, ਇੱਕੇ ਮਹਾਂਪੁਰਸ਼ ਤੋਂ ਪੜ੍ਹੇ ਨੇ, ਉਮਰ ਵਿੱਚ ਵੀ ਬਰਾਬਰ ਨੇ, ਮੇਰੇ ਖਿਆਲ ਵਿੱਚ ਕਾਫੀ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਏ, ਵੱਡੇ ਵੱਡੇ ਵਿਦਵਾਨ ਸਾਧੂਆਂ ਡੇਰਿਆਂ ਵਾਲਿਆਂ ਨੇ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਏ, ਪਰ ਤੁਸੀਂ ਕਿਸ ਗੱਲ ਦੀ ਸ਼ਿਕਾਇਤ ਕਰ ਰਹੇ ਹੋ? ਕਹਿਣ ਲੱਗੇ, ਹੋਰ ਤਾਂ ਠੀਕ ਹੈ, ਬਸ ਜਰਾ ਕਥਾ ਵਾਲੇ ਦੀ ਦਾੜੀ ਠੀਕ ਨਹੀਂ ਹੈ। ਲੱਖੋ ਸ੍ਰੀ ਵਾਹ। ਤੋ ਸਕੱਤਰ ਜੀ ਨੇ ਇਹ ਸਕੱਤਰ ਜੀ ਨੇ ਜਵਾਬ ਵਿੱਚ ਆਖਿਆ, ਤਾਂ ਤੁਹਾਡਾ ਖਿਆਲ ਸਿਰਫ ਦਾੜੀ ਵਾਲੇ ਪਾਸੇ ਹੈ, ਕਥਾ ਵਾਲੇ ਪਾਸੇ ਨਹੀਂ। ਲੱਖੋ ਸ੍ਰੀ ਵਾਹ। ਕਹਿਣ ਲੱਗੇ, ਫਿਰ ਤੁਸੀਂ ਸਾਰੇ ਮਿਲ ਕੇ ਅਰਦਾਸ ਕਰੋ, ਜਿਵੇਂ ਬਾਬਾ ਮਹਾਰਾਜ ਸਿੰਘ, ਬਾਬਾ ਵੀਰ ਸਿੰਘ ਜੀ ਔਰੰਗਾਬਾਦੀ ਦੇ ਉੱਤਰ ਅਧਿਕਾਰੀ, ਔਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਨਹੀਂ ਸਨ ਸੁੱਤੇ, ਜਿਵੇਂ ਬਾਬਾ ਮਹਾਰਾਜ ਸਿੰਘ ਨੂੰ ਗੁਰੂ ਰਾਮਦਾਸ ਜੀ ਨੇ ਸਿੰਘਾਂ ਦੇ ਅਰਦਾਸ ਕਰਨ ਤੋਂ ਦਾੜੀ ਬਖਸ਼ਿਸ਼ ਕਰ ਦਿੱਤੀ ਸੀ। ਬਾਬਾ ਮਹਾਰਾਜ ਸਿੰਘ ਜੀ ਦੇ ਪਹਿਲਾਂ ਚਿਹਰੇ ਤੇ ਦਾੜੀ ਨਹੀਂ ਸੀ। ਯਾਰ ਲੱਖੋ ਸ੍ਰੀ ਵਾਹ। ਤੇ ਸਿੰਘ ਉਹਨੂੰ ਮਖੌਲ ਕਰਦੇ ਸਨ, ਸਿੰਘ ਉਹਨੂੰ ਛਿੜਾਉਂਦੇ ਸਨ, ਸਿੰਘ ਉਹਨੂੰ ਖਜਾਂਦੇ ਸਨ। ਉਹਨਾਂ ਨੇ ਬੜੀ ਅਧੀਨਤਾ ਨਾਲ ਬਾਬਾ ਵੀਰ ਸਿੰਘ ਜੀ ਨੂੰ ਪ੍ਰਾਰਥਨਾ ਕੀਤੀ, ਬਾਬਾ ਜੀ ਜਾਂ ਤੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਮੈਨੂੰ ਦਾੜੀ ਦਿਵਾ ਦਿਓ ਤੇ ਜਾਂ ਸਿੰਘਾਂ ਨੂੰ ਮਖੌਲ ਕਰਨ ਤੋਂ ਹਟਾ ਦਿਓ। ਬਾਬਾ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਸਭ ਕੁਛ ਹੈ, ਸਿੰਘ ਤਾਂ ਗੁਰੂ ਦੇ ਪਿਆਰੇ ਨੇ, ਉਹਨਾਂ ਦੀ ਖੁਸ਼ੀ ਨੂੰ ਤਾਂ ਰੋਕ ਨਹੀਂ ਸਕਦੇ। ਪੰਜ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਸਿੰਘਾਂ ਬੇਨਤੀ ਕਰ ਤੇ ਨਾਲੇ ਝਾੜੂ ਦੇ ਕੇ ਉਹ ਧੂੜ ਲਗਾ ਆਪਣੇ ਚਿਹਰੇ ਤੇ, ਗੁਰੂ ਰਾਮਦਾਸ ਜੀ ਤੈਨੂੰ ਆਪਣੇ ਵਰਗੀ ਲੰਬੀ ਦਾੜੀ ਦੇ ਦੇਣਗੇ। ਲੱਖੋ ਸ੍ਰੀ ਵਾਹ। ਉਹ ਸਕੱਤਰ ਜੀ ਕਹਿਣ ਲੱਗੇ, ਫਿਰ ਤੁਸੀਂ ਉਸ ਕਥਾ ਵਾਲੇ ਵਾਸਤੇ ਅਰਦਾਸ ਕਰੋ ਕਿ ਬਾਬਾ ਮਹਾਰਾਜ ਸਿੰਘ ਵਾਂਗ ਇਸ ਕਥਾਕਾਰ ਨੂੰ ਦਾੜੀ ਦੀ ਬਖਸ਼ਿਸ਼ ਕਰਦੇ ਹਨ। ਪਿਆਰ ਲੱਖੋ ਸ੍ਰੀ ਵਾਹ। ਤੋ ਕਈ ਵਾਰੀ ਅਸੀਂ ਇਸੇ ਪੱਖ ਦੇ ਨਾਲ ਹੀ ਚੱਲਦੇ ਹਾਂ, ਇਸੇ ਤਰੀਕੇ ਨਾਲ ਹੀ ਵਰਤਦੇ ਹਾਂ, ਇਸੇ ਢੰਗ ਦੇ ਨਾਲ ਚੱਲਦੇ ਹਾਂ। ਹੈ ਗੁਣ ਅਵਗੁਣ ਸਭ ਵਿਖੇ ਇਨ ਬਿਨ ਜੰਤ ਨਾ ਕੋਏ। ਗੁਣ ਗ੍ਰਹਿਣ ਕਰਨੇ ਨੇ, ਔਗਣ ਛੱਡ ਦੇਣੇ ਨੇ। ਔਗਣ ਹਰ ਮਨੁੱਖ ਵਿੱਚੋਂ ਜਿੰਨੇ ਚਾਹੋ ਲੱਭ ਲਵੋ, ਗੁਣ ਹੀ ਲੱਭਣੇ ਔਖੇ ਨੇ।
ਗੁਣ ਪ੍ਰਾਪਤ ਹੀ ਕਰਨੇ ਮੁਸ਼ਕਲ ਨੇ। ਉਹ ਫਰਿਆਦ ਕਰ ਰਹੀ ਸੀ, ਉੱਚੀ ਉੱਚੀ ਪੁਕਾਰ ਰਹੀ ਸੀ। ਹਜ਼ਰਤ ਈਸਾ ਜੀ ਦੇ ਕੰਨੀ ਆਵਾਜ਼ ਪਈ, ਕੋਲ ਗਏ। ਇਹੋ ਹੀ ਕਿਸੇ ਸਾਦਕ ਦੀ ਨਿਸ਼ਾਨੀ ਹੈ, ਇਹੋ ਹੀ ਰੱਬ ਦੇ ਬੰਦਿਆਂ ਦੀ ਪਹਿਚਾਣ ਹੈ ਕਿ ਉਹ ਕਿਸੇ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ। ਪਾਸ ਜਾ ਕੇ ਕਹਿਣ ਲੱਗੇ, ਇਸ ਤਰ੍ਹਾਂ ਕਿਉਂ ਰੋਲ ਰਹੀ ਹੈ? ਹੱਥਾਂ ਵਿੱਚ ਲੋਕਾਂ ਨੇ ਪੱਥਰ ਪਕੜੇ ਸਨ, ਉਭਾਰੇ ਹੋਏ ਸਨ। ਹਜ਼ਰਤ ਈਸਾ ਨੇ ਉੱਚੀ ਬਾਂਹ ਕਰਕੇ ਆਖਿਆ, ਠਹਿਰੋ, ਠਹਿਰੋ, ਠਹਿਰੋ। ਉਹ ਠਹਿਰ ਗਏ, ਨਾਲੇ ਦੇਖਣ ਲੱਗੇ ਵੀ ਇਹ ਕੌਣ ਆ ਗਿਆ, ਕਿਸ ਤਰ੍ਹਾਂ ਆਇਆ, ਇਹਦਾ ਮਦਦਗਾਰ ਕਿਵੇਂ ਆਇਆ। ਨਾਲੇ ਕੁਝ ਵਿੱਚੋਂ ਕਹਿਣ ਲੱਗੇ, ਉਹ ਇਹ ਵੀ ਇਹਦੇ ਨਾਲ ਦਾ ਹੀ ਹੋਣਾ, ਇਹਦੀ ਵੀ ਕੋਈ ਗੱਲਬਾਤ ਹੋਵੇਗੀ। ਪਹਿਲਾਂ ਖੋ ਸ੍ਰੀ, ਇਹਦੀ ਵੀ ਕੋਈ ਗੱਲਬਾਤ ਹੋਵੇਗੀ। ਕਹਿਣ ਲੱਗੇ, ਦੱਸੋ ਕੀ ਚਾਹੁੰਦੇ ਹੋ, ਤੁਸੀਂ ਵੀ ਪੱਥਰ ਖਾਣਾ ਚਾਹੁੰਦੇ ਹੋ? ਕਹਿਣ ਲੱਗੇ, ਨਹੀਂ, ਮੈਂ ਤੇ ਸਿਰਫ ਇਹ ਗੱਲ ਕਹਿਣ ਲੱਗਾ ਹਾਂ ਕਿ ਇਹਨੂੰ ਸਾਰੇ ਪੱਥਰ ਮਾਰੋ, ਜ਼ੋਰ ਨਾਲ ਮਾਰੋ, ਇਤਨੇ ਪੱਥਰ ਮਾਰੋ ਕਿ ਇਹ ਖਤਮ ਹੋ ਜਾਵੇ, ਸਾਹ ਨਾ ਲੈ ਸਕੇ। ਸਾਰੇ ਕਹਿਣ ਲੱਗੇ, ਹਾਂ ਵੀ ਇਹ ਵੀ ਤੇ ਸਾਡੇ ਨਾਲ ਦਾ ਹੀ। ਕਹਿਣ ਲੱਗੇ, ਫਿਰ ਦੱਸੋ ਰੋਕਿਆ ਕਿਉਂ ਹੈ? ਕਹਿਣ ਲੱਗੇ, ਸਿਰਫ ਇੰਨਾ ਕੰਮ ਕਰੋ, ਪੱਥਰ ਉਹ ਮਾਰੋ ਜਿਹਨੇ ਕਦੇ ਭੁੱਲ ਨਾ ਕੀਤੀ ਹੋਵੇ, ਜਿਹਨੇ ਕਦੇ ਗਲਤੀ ਨਾ ਕੀਤੀ ਹੋਵੇ, ਜਿਸ ਤੋਂ ਕਦੇ ਗੁਨਾਹ ਨਾ ਹੋਇਆ ਹੋ, ਉਹ ਇਸ ਨੂੰ ਪੱਥਰ ਮਾਰੋ, ਔਰ ਜ਼ਰੂਰ ਮਾਰੋ, ਜ਼ੋਰ ਨਾਲ ਮਾਰੋ। ਤਾਂ ਕਹਿੰਦੇ ਨੇ ਸਾਰੇ ਇੱਕ ਦੂਸਰੇ ਵੱਲ ਦੇਖਣ ਲੱਗ ਪਏ, ਸਾਰਿਆਂ ਦੇ ਪੱਥਰ ਛੁੱਟ ਗਏ। ਹਜ਼ਰਤ ਈਸਾ ਕਹਿਣ ਲੱਗੇ, ਜੇ ਕੱਪੜਾ ਮੈਲਾ ਹੈ ਤੇ ਉਹਨੂੰ ਧੋਣ ਦੀ ਕੋਸ਼ਿਸ਼ ਕਰਨੀ ਹੈ, ਨਾ ਕਿ ਉਹਨੂੰ ਜਲਾਉਣ ਦੀ ਕੋਸ਼ਿਸ਼ ਕਰਨੀ ਹੈ। ਬਰਤਨ ਮੈਲੇ ਹੋ ਜਾਂਦੇ ਨੇ, ਕਦੇ ਸੁੱਟੀ ਦੇਤੇ ਨੇ, ਅਸੀਂ ਤਾਂ ਕੱਪ ਪਲੇਟਾਂ ਨਹੀਂ ਸੁੱਟਦੇ, ਜਿਨ੍ਹਾਂ ਦੀ ਕੋਈ ਬਹੁਤੀ ਪ੍ਰਾਈਜ਼ ਨਹੀਂ ਹੁੰਦੀ, ਉਹ ਵੀ ਅਸੀਂ ਸੰਭਾਲ ਲੈਂਦੇ ਹਾਂ। ਜਿਨ੍ਹਾਂ ਦੇ ਮਿੱਟੀ ਦੇ ਬਰਤਨ ਨੇ, ਮੈਲੇ ਜੂਠੇ ਅਪਵਿੱਤਰ ਹੋਣ ਤੋਂ ਬਾਅਦ, ਉਹਨਾਂ ਨੂੰ ਤੇ ਅਸੀਂ ਸੰਭਾਲ ਲੈਂਦੇ ਹਾਂ, ਪਰ ਜੇ ਕਦੇ ਕੋਈ ਮਨੁੱਖ ਭੁੱਲ ਕਰ ਜਾਵੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਇਹਨੂੰ ਖਤਮ ਕਰ ਦੇਈਏ, ਇਹਨੂੰ ਮੁਕਾ ਦੇਈਏ। ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਇਹ ਪਰੰਪਰਾ ਨੇ, ਚੰਗੇ ਤੇ ਚੰਗੇ ਹਨ ਹੀ, ਗੁਣਾਂ ਵਾਲੇ ਤੇ ਗੁਣਾਂ ਵਾਲੇ ਹੈ ਨਹੀਂ। ਧੋਬੀ ਵਿੱਚ ਉਹ ਹੀ ਖੂਬੀ ਹੈ ਕਿ ਉਹ ਚੰਗੇ ਕੱਪੜੇ ਕਦੇ ਧੋਣ ਵਾਸਤੇ ਕੋਈ ਦਿੰਦਾ? ਚੰਗੇ ਕੱਪੜਿਆਂ ਨੂੰ ਕਦੇ ਸਾਬਣ ਲਾਇਆ? ਨਵੇਂ ਕੱਪੜਿਆਂ ਨੂੰ ਕਦੇ ਅਸੀਂ ਸਾਫ਼ ਨਹੀਂ ਕਰਦੇ? ਜਦੋਂ ਹੀ ਧੋਬੀ ਨੂੰ ਕੱਪੜਾ ਦੇਈਦਾ, ਮੈਲਾ ਦੇਈਦਾ, ਧੋਬੀ ਕਦੇ ਨਫ਼ਰਤ ਨਹੀਂ ਕਰਦਾ। ਉਸ ਮੈਲੇ ਕੱਪੜੇ ਨੂੰ ਧੋ ਕੇ ਇਤਨਾ ਸਾਫ਼ ਬਣਾ ਦਿੰਦਾ ਹੈ ਕਿ ਉਹ ਹੀ ਕੱਪੜਾ ਜਿਹੜਾ ਅਸੀਂ ਮੈਲਾ ਸਮਝ ਕੇ ਉਤਾਰ ਦਿੰਦੇ ਹਾਂ, ਪਾਉਣ ਨੂੰ ਦਿਲ ਕਰਦਾ। ਬਸ ਇਸੇ ਤਰ੍ਹਾਂ ਜੇ ਕੌਡਾ ਰਾਖਸ਼ ਆਇਆ ਤੇ ਉਹਨੂੰ ਦੁਰਕਾਰਿਆ ਤਾਂ ਨਹੀਂ, ਜੇ ਭੂਮੀਆਂ ਚੋਰ ਆਇਆ ਉਹਨੂੰ ਠੋਕਰ ਤੇ ਨਹੀਂ ਮਾਰੀ, ਜੇ ਹਮਜਾ ਗਾਉਂ, ਜੇ ਬਲੀ ਕੰਧਾਰੀ ਨੇ ਪਹਾੜ ਗਿਰਾਇਆ ਪਰ ਸ਼ਰਨ ਆਇਆ, ਉਹਨੂੰ ਠੋਕਰ ਤੇ ਨਹੀਂ ਮਾਰੀ ਵੀ ਤੂੰ ਤੇ ਮੇਰੇ ਤੇ ਪਹਾੜ ਹੀ ਸੁੱਟ ਦਿੱਤਾ ਸੀ, ਉਹਦੀ ਮੈਲ ਸਾਫ਼ ਕਰ ਦਿੱਤੀ। ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੇ ਤੋ ਨਾਨਕ ਤ੍ਰਿਸ਼ਟ ਦੇਹਾ, ਮਾਰੂ ਮਹੱਲਾ ਪਹਿਲਾ। ਹਾਂ, ਗੁਰੂ ਦੀ ਸ਼ਰਨ ਜਿਹੜਾ ਆਵੇ ਉਹ ਬਖਸ਼ਿਆ ਜਾਂਦਾ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ, ਸੋਰਠ ਮਹੱਲਾ ਪੰਜਵਾਂ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਸ਼ਰਨ ਆਇਆ, ਪਰ ਸ਼ਰਨ ਆਉਣ ਵੇਲੇ ਬੇਨਤੀ ਕਰਨੀ ਹੈ। ਤੇ ਸ਼ਰਨ ਆਉਣਾ ਦੀਨ ਦਰਦ ਦੁੱਖ ਭੰਜਨ ਦੀ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਧ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੇ ਫਿਰ ਜੋ ਸ਼ਰਨ ਆਇਆ ਹੈ ਉਹ ਨੇਕ ਮਨੁੱਖ ਹੈ, ਪੁੰਨੀ ਮਨੁੱਖ ਹੈ, ਭਾਵੇਂ ਮਨਸੁਖ ਹੈ, ਭਾਵੇਂ ਸ਼ਿਵਨਾਭ ਹੈ, ਤੇ ਭਾਵੇਂ ਅਜਾਮਲ ਹੈ, ਭਾਵੇਂ ਗਣਕਾ ਹੈ, ਉਸਨੂੰ ਆਪਣੇ ਗਲੇ ਲਗਾ ਲਿੱਤਾ ਹੈ, ਉਹਨੂੰ